देख ही रहे हो, कई दिनों तो मौसम इस शक्ल में चल रहा है। सामने पिछले साल से ऐसी जो साल का जो मुकाबला किया जाए, पिछले साल तो सावन के महीने कहीं भी नहीं भरी, तो दरअसल सावन का महीना वही होता है। सौमी रोज यानी सौ छड़ाका रोज भी कोई सावन मनाया जाता है, यूं कहने सियाने आदमी तो सावन का महीना है। अज चौबीस सावन है यानी खत्म होने वाला है। मौसम के लिहाज करके ही सानू अंदर कीर्तन सत्संग करना पड़ा, क्योंकि बाहर इतनी जगह होर कोई है नहीं। हो सकता है जो बाहर होर प्रेमी होन और जो कमरे हैं इधर ले जाओ उधर ले उन वरांडे बैठ सकते हैं, आवाज उन्होंने उत्थे भी अच्छी तरह सुनाई दे जाएगी। जितने अंदर आ गए हैं अच्छा है, बहुत अच्छा है, फिर भी जो आना चाहिए उन्होंने वरांडे बैठी जान, क्योंकि माइक्रो सुन दे नाल आवाज जड़ी हुंदी है आसानी नाल बहुत दूर तक पहुंचती है, तो समझ भी आई जाती हुंदी है कि लाभ उठाया जा सकता है। जैसा समा वहाजा ही सारा होना अच्छा है। इस मौसम की बाबत ही गुरु जी ने दसा है ना, सब ने आया सकिए
Oh,
ਤੇ ਦਰਸ਼ਨੀ ਚੋਖਨੀਏ ਵਈਆਂ ਨਾਮ ਵਿੱਚੋਂ ਗੁਰਬਾਣੀ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੂੰ ਮੈਨੂੰ ਕਿਹਾ ਮੇਰਾ ਮਾਣ ਸਭ ਨੇ ਆਇਆ ਸਕੀਏ ਮੋਰਾਨੀ ਰੁਣ ਛੋੜ ਲਾਇਆ
ਆਇਆ
इस वस्तु की प्राप्ति दे वास्ते ज्यादा खेचल, ज्यादा मुश्किल, ज्यादा तकलीफ चलनी पवे, उसकी कदर और कीमत भी ज्यादा पिया कर दी। इसी तरह जो ऐसे समयां दे विच सत्संगी पुरश अपने नियम नूं निभाउंदे हन, उन्हां नूं होर दिनां दे नाल विशेष फल मिलिया करदा। ये भी असूल है, सावण का महीना विधि पुरश वास्ते बहुत दुखदाई मनिया जाता। साहिब गुरु अमरदास तीसरे पातशाह जी दे दो दामाद सन रामा ते रामदास जी, वड्डी बीबी पानी दे घरवाले रामदास, छोटी बीबी दानी दे घरवाले रामा जी, पर दोनों भी गुरु जी जीते अटुट श्रद्धा सी, संबंधी नहीं सन जानते। गुरु नूं साक्षात गुरु परमेश्वर भगवान परमेश्वर जान के उन्हां दी आगे विच विचर के सेवा करनी ते भजन करना यह अपना मुख्य कर्तव्य मानते सन। बीबी पानी भी भावें पुत्री सी आपदी, लेकिन आत्म साक्षात भगवान रूप समझदी सी, सेवा करती सी। एक दिन गुरु अमरदास जी ने प्रसन्न होके बीबी पानी ते रामदास जी सेवा ते कहा, बीबी पानी नूं बेटा रामदास की उम्र खत्म है, की करेंगी, तेरी उम्र मुक चुकी है। ये भजन सुन के आपने कहा सच्चे पातशाह निरंकार का भाणा मना, वाहिगुरु के भजन के भी सत्संग की सेवा करके अपना जन्म सफला करें, यूं अपना समा गुजारा। कहे अच्छा तैं और रामदास ने सेवा करके और आज्ञा मन के मैनू अत्यंत प्रसन्न कर लिया है, मेरी उम्र 6 साल कुछ महीने भी रही है, ये समेत मैं गुरता गद्दी रामदास नूं दिंदा। सो ऐसा ही किया गया, गुरु रामदास गुरु नानक देव गद्दी दे चौथे गुरु सुशोभित हुए, चौथे गुरु नानक शोभा पा रहे। ਬੇਅੰਤ ਦੁਨੀਆ ਦਾ ਉਧਾਰ ਹੋ ਰਿਹਾ ਹੈ। ਆਪ ਜੀ ਦੇ 3 ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਵੱਡਾ ਸੀ, ਅਰਜਨ ਦੇਵ ਜੀ ਔਰ ਮਹਾਂਦੇਵ ਜੀ। ਮਹਾਂਦੇਵ ਅਵਧੂਤ ਸੀ, ਮਹਾਂਦੇਵ ਤਾਂ ਹਮੇਸ਼ਾ ਅਵਧੂਤ ਬਿਰਤੀ ਵਿੱਚ ਰਹਿ ਕੇ ਆਪਣੇ ਭਜਨ ਆਨੰਦ ਵਿੱਚ ਹੀ ਮਸਤ ਰਹਿੰਦੇ ਸਨ, ਉਹਨਾਂ ਦੀ ਨਿਗਾਹ ਵਿੱਚ ਦੁਨੀਆ ਹੀ ਨਹੀਂ ਸੀ। ਬਾਕੀ ਪ੍ਰਿਥੀ ਚੰਦ ਬੜਾ ਹੁਸ਼ਿਆਰ ਅਤੇ ਚਾਲਾਕ, और महादेव जी किसी गल विच दखल नहीं सन दिंदे। एक दफा गुरु रामदास महाराज जी का पछोका छोटी थाने विचों लाहौर दा सी, उन्होंने ताए दे लड़के सिहारी नाल आउंदे हन, आके आप जी दे चरणा विच अर्ज करन, सच्चे पातशाह मेरी लड़की की शादी है, आप चलो चरण पाओ, हजूर के चरण मुबारक पैणगे, बड़े विघन दूर होंगे, ते नाले संसारी लोग जड़े हैं जस की शोभा भी चाहते हैं, आपके जान करके लोगों में साडा यश हो। सुन के गुरु रामदास जी ने सोचा, जेकर असीं गए सानू बेअंत संगत जान दियाँ, जिथे कि जाऊंगे उतों बेअंत संगत इकट्ठी हो जाएगी, जिथे जाऊंगे समझियां तो सेवा नहीं इन्नी हो सकनी, ये ठीक गल नहीं, उल्टा गल खोजी जो कि चाहते हैं ख्याल तो उल्ट बन जाएगी, ये नहीं इस गल नूं सोच रहे। कहणगे सानू साडे गुरु जी का हुक्म है, रामदास रोग की सेवा जल्दी समाप्त करने का ज्यादा ध्यान उधर है। ये तीन साहबजादे हैं, इन्हां विचों किसी नूं लै जाओ, कुछ थोड़े कार्य शामिल होंगे जथा जो करेंगे। सबसे वड्डा पृथ्वी चंद उसनूं बुला के कहा, बेटा पृथ्वी चंद तेरे ताए दे लड़की की शादी है, उहदे विच जाके जिथा जो जो कुछ करना बनता है दुनिया विभाग कर जा। उस बाद उ लाहौर ही ठहर जाना जितनी देर तक तुहानू ना बुलाया जा। पृथ्वी चंद चित विच ख्याल गुजरिया, क्योंकि बड़ा होशियार से चला भी आप जी उम्र खत्म होने करके कुछ साल की उम्र गुरु अमरदास जी ने दिती है, सिर्फ उन्नी उम्र भी बाकी है। फिर इन्होंने अपनी आयु पूरी होने के बाद भी किसी ने गुरु स्थापन करना है, नाले ये भी वर मंग लिया बीबी भानी ने भी घर भी घर भी ही रह जाए वस्तु होवे ना अर्जन देव या महादेव ने वस्तु दे जा, अभी तिने पुत्र। तो इस वास ख्याल गुजरिया। सो कह लगा, महाराज देखो आप सब को जान दो जितनिया संगत आदियां इन सारे की सेवा संभाल सब कुछ मेरे हाथ में। सो अगर मैं चला गया मुश्किल हो जाएगा, क्योंकि महादेव का मस्त भूमिका में एकांत बैठ के समाधि में लीन रहेंगे। अर्जुन देव जी अजय न्याणे हैं, छोटे हैं, इनकी उम्र बहुत ज्यादा नहीं थी, 16-15 साल की होगी, पर आज्ञाकारी सी पूरे स्वयं करके इन्होंने विचों किसी भेज दो। तो गुरु जी समझ गए उसकी इस चलाकी ते कपट नूं। फिर महादेव नूं बुला के कहने, बेटा तू जा। कहने, मेरी निगाह तो ना दुनिया है, ना रिश्तेदार, ना संबंधी, ना ब्याह है, ना शादी, ना जन्म, ना मरना, मैं तो उस रस विच रहना हमेशा ही बनना आनंद विच जिसकी बिरती झूलती सी। कहना मैनू तो गल्ला ही नहीं पता लगता कि दुनिया है कि ना, मैं की करूँ उत्थे जाके। गल भी ठीक है जे कुछ दी अवस्था ही जी होंगी। अर्जन देव जी तीसरे सन, वह आज्ञाकारी सन। एक दफा गुरु जी के चरणों में अर्ज की गई, मैं सबसे वड्डी सेवा, सेवा तो देख लो हर किस्म की है, पर सबसे वड्डी सेवा गुरु की सिख वास्ते कही है जो गुरु की प्रसन्नता का साधन बने। हजूर ने यूं फरमाया, आज्ञा सुनी जी साहिब सेवा, साहिब सेवा, आज्ञा सुनी जी साहिब सेवा, साहिब सेवा, आज्ञा सुनी जी साहिब सेवा, साहिब सेवा, आज्ञा सुनी जी साहिब सेवा, साहिब सेवा। Thank you. साहिब सेवा सबसे वड्डी सेवा होर सेवावां दे संयुक्त आग्या विच विचरना है हुकम विच खड़ना है गुरु जी दे राह विच खड़ना है क्योंकि सिख ने गुरु नूं परमेश्वर नूं अभेद मन्निया होया है स्वयं इस श्री अर्जन देव जी नूं बीबी भानी भी सिखाउंदे रहिंदे सन ये शिक्षा दिंदे रहिंदे सन बेटा पिता दी आग्या कदे भी भंग नहीं कर जिवें जिवें हुक्म होवे पूरा 100% आग्या विच विचरना इस करके ही इन्हां दी प्रसन्नता होवेगी वो थोड़े प्रसन्नता नूं भाग लाएगी सो ऐसे ही कीता जदों श्री अर्जन देव जी नूं बुला के कहा अर्जन देव आप लाहौर जाओ सिंहारी मंगाओ इनके लड़की की शादी है उसकी जथा जो व्यवहार करना फिर लाहौर ठहरना उत्थे संगतां नूं सदउपदेश करना जदों आप नूं बुलाया जाएगा फिर आना उतनी देर तक अपने आप नहीं आना होगा भावें विछण नूं दिल नहीं सी करदा पर हुक्म वड्डी चीज सी आग्या विच खड़के सत बचन कह के सिर छुपा दिता सिंहारी मल दे नाल लाहौर आ गए जथा जोग जिमें जिमें जिस रीति दे अनुसार जंज वगैरह चढ़ी चढ़ाई पहुँचे उत्थे जो कुछ जथा जोग व्यवहार करना सी कीता बताया वापस आ गए आके आप जी लाहौर ठहर गए उत्थे ठहर के संगतां नूं सद उपदेश करदे हैं परमेश्वर दे पासे दा उपदेश करदे हैं कीर्तन का सत्संग दो बड़े हुंदा है अधिकारी जिन्हां नूं इस प्रभु दे मार्ग विच प्रेरदे हैं प्रवृत्त करदे हैं इसी तरह हुक्म सी भई जिन्नी देर तक ना बुलाया जाए अपने आप नहीं आना होगा उन्हां समयां दे विच अजे साडे देश विच रेलां गड्डियां नहीं सन आईयां ਮੋਟਰਾਂ ਦਾ ਤਾਂ ਨਾਮ ਨਿਸ਼ਾਨ ਨਹੀਂ ਸੀ ਰਸਤੇ ਚੰਗੇ ਨਹੀਂ ਸਨ ਜੇ ਜ਼ਿਆਦਾ ਤੋਂ ਜ਼ਿਆਦਾ ਸਫ਼ਰ ਹੁੰਦੇ ਸਨ ਉੱਠਾਂ 'ਤੇ ਘੋੜਿਆਂ 'ਤੇ ਕਿਤੇ ਕਿਤੇ ਸੜਕਾਂ ਮਾੜਾ ਮੋਟਾ ਜਿੱਥੇ ਰਸਤੇ 'ਚ ਕੱਚੀਆਂ ਮਿੱਟੀਆਂ ਰੋਡਾਂ ਰਾੜਾਂ ਦੀਆਂ ਸੜਕਾਂ ਬਣੀਆਂ ਹੁੰਦੀਆਂ ਸਨ ਉਹਦੇ ਤਾਂਗੇ ਤੁੰਗੇ ਚੱਲਦੇ ਹੁੰਦੇ ਸੀ ਇਹੋ ਜਿਹਾ ਸੀ ਇਉਂ ਇਸ ਤਰੀਕੇ ਸਿਰ ਕਾਫ਼ੀ ਸਮਾਂ ਗੁਜ਼ਰ ਗਿਆ ਪਰ ਗੁਰੂ ਰਾਮਦਾਸ ਜੀ ਨੇ ਯਾਦ ਹੀ ਨਹੀਂ ਕੀਤਾ ਬੁਲਾਇਆ ਹੀ ਨਹੀਂ ਚਿੱਤ ਵਿੱਚ ਜਿਉਂ ਜਿਉਂ ਸਮਾਂ ਗੁਜ਼ਰ ਜਾਂਦਾ ਹੈ ਵਿਯੋਗ ਜਿਹੜਾ ਹੈ ਇਹ ਦੁਖਦਾਈ ਹੁੰਦਾ ਜਾਂਦਾ ਚਿੱਤ ਨੂੰ ਬੜਾ ਖੇਦ ਮਹਿਸੂਸ ਹੁੰਦਾ ਹੈ ਇਹ ਵੀ ਜਾਣਦੇ ਹਨ ਗੁਰੂ ਅੰਤਰਯਾਮੀ ਹੈ ਦਿੱਲੀ ਜਾਣਦਾ ਹੈ ਸੰਸੇ ਵਾਲੀ ਗੱਲ ਵੀ ਕੋਈ ਨਹੀਂ ਗੁਰੂ ਅਤੇ ਪਰਮੇਸ਼ੁਰ ਇੱਕ ਰੂਪ ਨਹੀਂ ਹੁਕਮ ਸੀ ਹੁਕਮ ਤੋਂ ਬਿਨਾਂ ਆਉਣਾ ਨਹੀਂ ਆਗਿਆ ਤੋਂ ਬਿਨਾਂ ਆਉਣਾ ਨਹੀਂ ਆਪਣੇ ਆਪ ਭਾਵੇਂ ਲਾਹੌਰ ਤੋਂ ਅੰਮ੍ਰਿਤਸਰ ਤੋਂ ਦੂਰ ਨਹੀਂ ਸੀ ਬਹੁਤ ਨੇੜੇ ਸੀ ਪੈਦਲ ਵੀ ਆਸਾਨੀ ਨਾਲ ਇੱਕ ਦਿਨ ਆਇਆ ਜਾ ਸਕਦਾ ਸੀ ਪਰ ਹੁਕਮ ਨਹੀਂ ਸੀ ਹੁਕਮ ਦੇ ਵਿੱਚ ਖੜ੍ਹਨਾ ਲਾਜ਼ਮੀ ਸੀ ਇਸ ਕਰਕੇ ਆਪਦੇ ਚਿੱਤ ਵਿੱਚ ਹੁਣ ਜੋ ਵਿਯੋਗ ਦਾ ਦੁੱਖ ਹੈ ਆਹ ਮੌਸਮ ਆ ਗਿਆ ਕਈ ਦੇਰ ਤੋਂ ਬਾਅਦ ਸਾਉਣ ਭਾਦੋਂ ਦਾ ਮਹੀਨਾ ਇਸ ਮੌਸਮ ਦੇ ਵਿੱਚ ਦੇਹੀ ਪੁਰਸ਼ ਨੂੰ ਜ਼ਿਆਦਾ ਖੇਦ ਹੋਇਆ ਕਰਦਾ ਹੈ ਸੋ ਆਪਣੇ ਦੇ ਵਿਯੋਗ ਦੇ ਵਿੱਚ ਇਉਂ ਉਸ ਮੌਕੇ ਆਪ ਜੀ ਦੇ ਚਿੱਤੀ ਦਿਸ਼ਾ ਬਹੁਤ ਹੀ ਹੋਰ ਹਾਲਤ ਵਿੱਚ ਹੋ ਗਈ ਇਹੀ ਜਿਹੀ ਦਿਸ਼ਾ ਹੋ ਗਈ ਜਿਵੇਂ ਇੱਕ ਫਕੀਰ ਆਪਣੇ ਮਰੀਜ਼ ਨੂੰ ਕਹਿੰਦਾ ਹੈ ਆਸ਼ਨਾਰਾ ਨਵ ਨਿਸ਼ਾਨੀ ਹੈ ਫਿਸਰ ਰੰਗ ਜ਼ਰਦੋ ਆਹ ਸਰਦੋ ਚਸ਼ਮਿਤ ਕਮ ਫੁਰਦਨ ਕਮ ਗੁਫਤਨ ਖਾਬਿਸ਼ ਹਰਾਮ ਇੰਤਜ਼ਾਰੀ ਬੇਕਰਾਰੀ ਦਸਤਸ਼ਰ ਤਾਂ ਸਿੱਖਾਂ ਵਿੱਚ ਹੈ ਇੱਕ ਮਰੀਜ਼ ਆਪਣੇ ਸ਼ਿਸ਼ ਨੂੰ ਕਹਿੰਦਾ ਹੈ ਇੱਕ ਫਕੀਰ ਆਪਣੇ ਮਰੀਜ਼ ਨੂੰ ਕਹਿੰਦਾ ਹੈ ਬੇਟਾ ਜਿਹੜੇ ਅਸ਼ਕੇ ਹਕੀਕੀ ਹਨ ਸਭ ਦੇ ਦੇ ਪ੍ਰੇਮੀ ਹਨ, ਉਹਨਾਂ ਵਿੱਚ ਇਹ ਨੌ ਨਿਸ਼ਾਨੀਆਂ ਕੱਟਦੀਆਂ ਹਨ। ਪਹਿਲੀਆਂ ਕਿਹੜੀਆਂ ਕਿਹੜੀਆਂ? ਆਸ਼ਕਾਰ ਆਲਮ ਨਿਸ਼ਾਨੀ ਹੈ ਪਿਸਰ, ਹੈ ਬੇਟਾ, ਪ੍ਰੇਮੀ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨੇ। ਰੰਗ ਜ਼ਰਦ ਆਹ ਸਰਦ ਚਸ਼ਮੇ ਤਾ, ਚਿਹਰਾ ਪੀਲਾ ਪੈ ਜਾਣਾ, ਰੰਗ ਜ਼ਰਦ ਆਹ ਸਰਦ, ਠੰਡੀਆਂ ਆਹ ਆਉਣੀਆਂ, ਚਸ਼ਮੇ ਤਾ ਅੱਖਾਂ ਚ ਪਾਣੀ ਭਰਿਆ ਰਹਿਣਾ, ਪ੍ਰੇਮ ਦੇ ਵਸੀ ਗੁਰੋ ਦਿਲ ਉਛਲ ਉਛਲ ਕੇ ਸੋਇਓ। ਰੰਗ ਜ਼ਰਦ ਆਹ ਸਰਦ ਚਸ਼ਮੇ ਤਾ, ਕੰਮ ਖੁਰਦ ਨੂੰ ਕੰਮ ਗੁਸਤ ਨੂੰ ਖਾਬਿਸ਼ ਕਰਾਂ, ਨੀਂਦ ਘੱਟ ਜਾਣੀ, ਬੋਲ ਚਾਲ ਘੱਟ ਜਾਣਾ, ਔਰ ਹਰ ਤਰੀਕੇ ਸਿਰ ਖਾਣ ਪਾਣ ਵੀ ਘੱਟ ਜਾਣਾ, ਇੰਤਜ਼ਾਰੀ ਬੇਕਰਾਰੀ ਦੱਸਦੇ ਸਨ, ਮੱਥੇ 'ਤੇ ਹੱਥ ਰੱਖ ਕੇ ਬੈਠੇ ਰਹਿਣਾ, ਚਿੱਤ ਵਿੱਚ ਕਿਤਨੇ ਇੰਤਜ਼ਾਰ ਦੇ ਵਾਸਤੇ ਜਿਤਨੇ ਬੇਕਰਾਰ ਰਹਿਣਾ, ਇਹਨੇ ਇਹ ਨੌ ਨਿਸ਼ਾਨੀਆਂ ਗੁਰੂ ਪਿਆਰਿਆਂ ਦੇ ਚਿੱਤ ਵਿੱਚ ਆਪਣੇ ਪ੍ਰੀਤਮ ਬਹਿਣ ਦੇ ਵਿਯੋਗ ਵਿੱਚ ਘੱਟ ਜਾਂਦੀਆਂ। ਇਹੀ ਅਵਸਥਾ ਸ਼੍ਰੀ ਅਰਜਨ ਦੇਵ ਜੀ ਦੀ ਹੋ ਚੁੱਕੀ ਸੀ। ਅਖੀਰ ਇਹ ਵੀ ਜਾਣਦੇ ਹੋਏ, ਗੁਰੂ ਅੰਤਰਜਾਮੀ ਸਰਵਗ ਹੈ, ਦਿਲ ਦੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦਾ ਹੈ, ਮੇਰੇ ਪ੍ਰੇਮ ਨੂੰ ਵੀ ਅੱਛੀ ਤਰ੍ਹਾਂ ਜਾਣਦਾ, ਭੁੱਲ ਜਾਂਦਾ, ਫਿਰ ਵੀ ਸਰੀਰ ਮਾਨਵ ਸਰੀਰ ਧਾਰਨ ਕੀਤਾ ਹੈ, ਉਸਦੇ ਮੁਤਾਬਕ ਮਨੁੱਖੀ ਨਾਟਕ ਕਰਦੇ ਹਾਂ। ਹੋ ਸਕੇ ਜੇ ਕੋਈ ਪੱਤਰਕਾਰ ਬੇਨਤੀ ਪ੍ਰਾਰਥਨਾ ਆਪ ਜੀ ਵੱਲ ਭੇਜੀ ਜਾਵੇ, ਕੋਈ ਹਰਜ ਨਹੀਂ ਫਿਰ ਵੀ। ਸੋ ਇਸ ਕਰਕੇ ਆਪ ਜੀ ਨੇ ਦੇਵਸੇ ਹੋ ਕੇ, ਜਦੋਂ ਆਪ ਦਾ ਮਨ ਬਹੁਤ ਬੇਬਲ ਹੋ ਗਿਆ, ਬਹੁਤ ਹੀ ਬੇਵਸਾ ਹੋ ਗਿਆ, ਦੱਖਣਾ ਵਾਸਤੇ ਤੜਪ ਉੱਠਿਆ, ਉਸ ਮੌਕੇ ਆਪ ਜੀ ਨੇ ਕਾਗਜ਼ ਲਿਆ, ਕਲਮ ਦਵਾਤ ਲਈ, ਉਸਦੇ ਉੱਪਰ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਗੁਰੂ ਘਰ ਦੀ ਪੱਤਰਿਕਾ ਲਿਖਣ ਵਾਸਤੇ ਮੰਗਲ ਕਈ ਕਿਸਮ ਦੇ ਹਨ, ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਚਿੱਠੀ ਲਿਖਣ 'ਤੇ ਪਹਿਲੇ ਇਹ ਮੰਗਲ ਲਿਖਿਆ ਜਾਂਦਾ ਹੈ। ਇਹ ਮੰਗਲ ਪਾ ਕੇ ਆਪ ਜੀ ਨੇ ਆਪਣੇ ਮਨ ਦੀ ਅਵਸਥਾ ਨੂੰ ਗੁਰੂ ਚਰਨਾਂ ਦੇ ਵਿੱਚ ਜ਼ਾਹਰ ਕਰਨ ਵਾਸਤੇ ਭਾਵੇਂ ਉਹ ਅੰਤਰਜਾਮੀ ਸਰਵਗ ਹਨ, ਇਹ ਅੱਖਰ ਪਾਉਣੇ ਸ਼ੁਰੂ ਕੀਤੇ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਦਰਸ਼ਨ ਪਾਏ ਦਿਲ ਫੁਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਾਂ ਖੋਲੀ ਜੀ ਹਾਂ ਖੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ। ਭਾਵੇਂ ਮਨ ਦੀ ਜਿਹੜੀ ਅਸਲੀ ਅਵਸਥਾ ਹੈ ਉਹ ਕਲਮ ਦਬਾ ਦੁਆਰਾ ਕਾਗਜ਼ 'ਤੇ ਪੂਰੀ ਦਰਜ ਨਹੀਂ ਕੀਤੀ ਜਾ ਸਕਦੀ, ਪਰ ਕੁਛ ਨਾ ਕੁਛ ਉਸਦਾ ਅਭਿਪਰਾ ਜ਼ਰੂਰ ਦਰਜ ਕੀਤਾ ਜਾ ਸਕਦਾ ਹੈ। ਮਨ ਦੀ ਅਸਲੀ ਅਵਸਥਾ ਤਾਂ ਜ਼ਾਹਰ ਹੋਣੀ ਮਨ ਹੀ ਜਾਣਦਾ ਹੈ। ਇਸ ਦੇ ਮੁਤਾਬਕ ਆਪ ਜੀ ਨੇ ਗੁਰੂ ਚਰਨਾਂ ਵਿੱਚ ਇੱਕ ਪੱਤਰਿਕਾ ਲਿਖੀ, ਇੱਕ ਸਿੱਖ ਨੂੰ ਬੁਲਾਇਆ, ਕਹਿੰਦੇ ਲਓ ਇਹ ਪੱਤਰਿਕਾ ਪਹੁੰਚ ਸ੍ਰੀ ਅੰਮ੍ਰਿਤਸਰ ਹਜ਼ੂਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਇਹ ਪੱਤਰਿਕਾ ਪੇਸ਼ ਕਰੋ, ਜੋ ਹੁਕਮ ਹੋਵੇ ਅਤੇ ਮੈਨੂੰ ਆ ਕੇ ਦੱਸੋ। ਸਿੱਖ ਨੇ ਉਹ ਪੱਤਰਿਕਾ ਲਈ, ਜੇਬ ਵਿੱਚ ਪਾਈ, ਪੈਦਲ ਸਫ਼ਰ ਕੀਤੇ ਜਾਂਦੇ ਸਨ ਜ਼ਿਆਦਾਤਰ, ਉਹ ਪੈਦਲ ਚੱਲਿਆ, ਆਹਿਸਤਾ ਆਹਿਸਤਾ ਸ੍ਰੀ ਅੰਮ੍ਰਿਤਸਰ ਆ ਪਹੁੰਚਿਆ। ਸੇਵਾ ਹੋ ਰਹੀ ਸੀ, ਬੇਅੰਤ ਸੰਗਤਾਂ ਸੇਵਾ ਕਰਦੀਆਂ ਸਨ, ਸੇਵਾ ਦਾ ਖੇਤਰ ਲੱਗਿਆ ਸੀ। ਸੇਵਾ ਬੜਭਾਗੀ ਪੁਰਸ਼ ਨੂੰ ਪ੍ਰਾਪਤ ਹੁੰਦੀ ਹੈ, ਬਿਨ ਭਾਗਾਂ ਸੇਵਾ ਨਹੀਂ ਲੱਭਦੀ ਹੁੰਦੀ। ਹਾਂ, ਸੇਵਾ ਪਰਮ ਤਪੱਸਿਆ ਕਲਯੁਗ ਦੇ ਵਿੱਚ ਪੈਰਿਓਂ ਕਰਕੇ ਸੇਵਾ ਹੋ ਰਹੀ ਹੈ। ਪ੍ਰਿਥੀ ਚੰਦ ਅਤੇ ਹੋਰ ਬਹੁਤ ਸਾਰੀ ਸੰਗਤ ਸੇਵਾ ਕਰਦੀ ਹੈ। ਪ੍ਰਿਥੀ ਚੰਦ ਨੂੰ ਜਾਣਦਾ ਸੀ ਵੀ ਸ਼੍ਰੀ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਹਨ। ਉਸ ਮੌਕੇ ਉਸਨੇ ਆ ਕੇ ਸਿੱਖ ਨੇ ਪ੍ਰਿਥੀ ਚੰਦ ਨੂੰ ਨਮਸਕਾਰ ਕੀਤੀ ਅਤੇ ਪੁੱਛਣ ਲੱਗੇ, ਦੱਸੋ ਅਰਜਨ ਦੇਵ ਦਾ ਕੀ ਹਾਲ ਹੈ? ਪ੍ਰਿਥੀ ਚੰਦ ਨੇ ਪੁੱਛਿਆ, ਲਾਹੌਰੋਂ ਆਏ ਹੋ? ਉਹਨੇ ਕਿਹਾ, ਠੀਕ ਹੈ, ਬਹੁਤ ਅੱਛਾ ਹੈ, ਦੋ ਵੇਲੇ ਸਤਸੰਗ ਹੁੰਦਾ, ਸੰਗਤਾਂ ਨੂੰ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੈ, ਪਰ ਆ ਇੱਕ ਪੱਤਰਕਾਰ ਉਹਨਾਂ ਨੇ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਮੈਨੂੰ ਦਿੱਤੀ ਹੈ। ਮੈਨੂੰ ਦਿਖਾਓ ਤਾਂ ਕਿਹੜੀ ਪੱਤਰਿਕਾ ਹੈ। ਜਦੋਂ ਪੱਤਰਿਕਾ ਕੱਢ ਕੇ ਉਹ ਕਾਗਜ਼ ਦਿੱਤਾ, ਪ੍ਰਿਥੀ ਚੰਦ ਨੇ ਪੜ੍ਹਿਆ, ਪੜ੍ਹ ਕੇ ਹੈਰਾਨ ਹੋ ਗਿਆ, ਇਸ ਚਰਜ ਗੱਲ ਹੈ, ਇਹ ਤਾਂ ਪਹਿਲੇ ਗੁਰੂਆਂ ਵੱਲ ਹੀ ਬਾਣੀ ਉਚਾਰਨ ਕਰਨ ਲੱਗ ਪਿਆ। ਗੁਰੂ ਰਾਮਦਾਸ ਦੀ ਆਯੂ ਬੜੀ ਹੁਣ ਥੋੜ੍ਹੀ ਰਹਿੰਦੀ ਹੈ, ਗੁਰਤਾ ਗੱਦੀ ਸਾਡੇ ਤਿੰਨਾਂ ਭਰਾਵਾਂ 'ਚੋਂ ਕਿਸੇ ਨੂੰ ਜ਼ਰੂਰ ਦੇਣੀ ਹੈ, ਭਾਵੇਂ ਮੈਂ ਵੱਡਾ ਹਾਂ ਹੱਕਦਾਰ, ਪਰ ਫਿਰ ਵੀ ਅਗਰ ਉਸ 'ਤੇ ਖੁਸ਼ ਹੋਵੇ। ਗੁਰੂ ਹਮੇਸ਼ਾ ਪ੍ਰੇਮ ਪਰਖਦਾ ਹੈ, ਕਈ ਗੁਣ ਪਰਖਦਾ ਹੈ, ਸ਼ਾਇਦ ਜੇ ਇਸ ਗੱਲ 'ਤੇ ਉਸ 'ਤੇ ਖੁਸ਼ ਹੋ ਗਏ, ਐਸਾ ਨਾ ਹੋਵੇ ਮੈਂ ਖਾਲੀ ਰਹਿ ਜਾਵਾਂ। ਬਿਹਤਰ ਹੈ ਇਹ ਪੱਤਰਿਕਾ ਮੈਂ ਗੁਰੂ ਰਾਮਦਾਸ ਨੂੰ ਨਾ ਦੱਸਾਂ। ਹਾਂ, ਇਸ 'ਤੇ ਆ ਕੇ ਸ਼ਾਸਨ ਜੇ ਵਿਚਾਰ ਕੀਤਾ ਜਾਵੇ, ਚਿੱਤ ਵਿੱਚੋਂ ਸ਼ਰਧਾ ਦੂਰ ਹੋਈ ਪ੍ਰਤੀਤ ਹੁੰਦੀ ਹੈ। ਜੇ ਸ਼ਰਧਾਵਾਨ ਹੁੰਦਾ ਵੀ ਜਾਣਦਾ ਗੁਰੂ ਅੰਤਰਜਾਮੀ, ਗੁਰੂ ਭੁੱਲਿਆ ਥੋੜ੍ਹਾ, ਕੁਝ ਤਿੰਨਾਂ ਤਿੰਨੇ ਲੋਕ ਚੌਦਾਂ ਭਵਨ ਉਹਦੇ ਹੱਥ ਵੀ ਫੇਰੀ, ਜਿਵੇਂ ਔਲਾ ਪਹਿਲਾਂ ਆਉਂਦੀ ਨਹੀਂ, ਇਹ ਚਿੱਠੀ ਨੂੰ ਛੁਪਾ ਲੈਣਾ ਜਾਂ ਨਾ ਛੁਪਾ ਲੈਣਾ, ਇਹਨੂੰ ਗੁਰੂ ਭੁੱਲਿਆ। ਪਰ ਨਹੀਂ, ਜਦੋਂ ਅਨਮੈਲਾ ਹੁੰਦਾ ਹੈ ਸਿੱਖ ਦਾ, ਉਦੋਂ ਇਹੋ ਜਿਹੇ ਖਿਆਲ ਇਹਦੇ ਚਿੱਤ ਵਿੱਚ ਆ ਜਾਂਦੇ ਹਨ। ਹਾਂ ਵੀ ਗੁਰੂ ਕੀ ਜਾਣ। ਖੈਰ, ਉਸਨੇ ਗੁਰੂ ਕੇ ਲੰਗਰ ਪ੍ਰਸ਼ਾਦ ਚੁਕਾਇਆ ਸਿੱਖ ਨੂੰ ਅਤੇ ਆਪਣੇ ਵੱਲੋਂ ਹੀ ਕਹਿ ਦਿੱਤਾ, ਇਹ ਪੱਤਰਿਕਾ ਮੈਂ ਗੁਰੂ ਰਾਮਦਾਸ ਜੀ ਨੂੰ ਪੇਸ਼ ਕੀਤੀ ਸੀ, ਉਹਨਾਂ ਦਾ ਹੁਕਮ ਹੈ, ਇਹਦੋ ਜਾ ਕੇ ਅਰਜਨ ਦੇਵ ਨੂੰ ਅਜੇ ਲਾਹੌਰ ਠਹਿਰੋ, ਸੰਗਤਾਂ ਨੂੰ ਸਦਨ ਪੇਸ਼ ਕਰੋ, ਜਦ ਬੁਲਾਵਾਂਗੇ ਫਿਰ ਆਉਣਾ। ਉਹ ਸਿੱਖ ਇਹ ਬਚਨ ਸੁਣ ਕੇ ਮੁੜਿਆ ਆਇਆ, ਆ ਕੇ ਇਹੀ ਅੱਖਰ ਸ਼੍ਰੀ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਉਹਨੇ ਕਹਿ ਦਿੱਤੇ। ਆਪ ਚੁੱਪ ਕਰ ਗਈ, ਖੈਰ ਸਲਾਮ, ਪੱਤਰਿਕਾ ਮਿਲ ਗਈ ਹੈ ਉਹਨਾਂ ਨੂੰ। ਕਾਫ਼ੀ ਦਿਨ ਫਿਰ ਗੁਜ਼ਰ ਗਏ, ਮੌਸਮ ਬਰਸਾਤ ਦਾ ਇਹੋ ਜਿਹੇ ਬਾਰਿਸ਼ ਪੈਂਦੀਆਂ, ਸਿੱਧਗ੍ਰਹਿ ਵਿੱਚ ਤੜਪ ਰਿਹਾ ਹੈ। ਸੋ ਅਖੀਰ ਬਿਰੀ ਪੁਰਸ਼ ਦੀ ਹਾਲਤ ਤਾਂ ਕਹਿਣ ਵਿੱਚ ਨਹੀਂ ਆਉਂਦੀ ਸ਼ਾਸਨ, ਬਿਰੋ ਭਿੰਗ ਮਨ ਵਸੈ, ਮੰਤ ਨਾ ਮਾਨੇ ਕੋਏ, ਰਾਮ ਵਿਜੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਇਹ ਜਿਹੜੀ ਉਸਦੀ ਹਾਲਤ ਇਸ ਸਲੋਕ ਵਿੱਚ ਗੁਰੂ ਕਬੀਰ ਜੀ ਨੇ ਕਥਨ ਕੀਤੀ ਹੈ। ਨਾ ਜੀਵੇ ਕੋਈ ਰਾਮ ਦਾ ਜੋ संत न माने कोई राम योगी ना जी जी तबोरा बिछोड़ा रूपी सब दिल च वसदा है अंदर ही अंदर डंग मारी जाने यो जे जेड़ा राम दा योगी है जिसनू प्रभु दा बिछोड़ा पिया मिलाप चाहुंदा है या गुरु दा बिछोड़ा मिलाप चाहुंदा है तो ओ या तो दुनिया ते जीउंदा नहीं दुनिया वल्लों बेखबर हो जांदा है हाँ ओदी हालत बौरियां वर्गी कमलियां वर्गी हो जाती क्योंकि दुनिया की शुद्ध बुद्ध उसको भूल जाती इस करके दुनिया वालों मानव ओह जीवंदा नहीं है। इसी तरह बिरह बिरह आखे बिरह तू सुल्तान जिस तन बिरह ना उपजाए सो तन जान हाँ जिस शरीर बिरह नहीं पैदा होया और शरीर कदा मसान भी नहीं मिलाप की इच्छा कितने रखता जिसे चित विच बिरह ही नहीं पैदा हो प्रभु मिलाप का और प्रभु के मिलाप की आस ही कैसे रख सकता है उस मिलाप ही कैसे हो सकता जो इच्छा ही नहीं पैदा होगी तड़प ही नहीं पैदा होगी। यूं करके इस तरीके से आप जी दे दिल की अवस्था दिन ब दिन ज्यों ज्यों गुरु दे मिले देर ज्यादा होंगी जाती है चित विच सत है बार बार डंग मार अखीर कई दिन होर गुजरे आप जी ने अखीर सोचा चलो दूसरी पत्र लिखते हैं भावे गुरु अंतरयामी है फिर भी संसार मर्यादा न मुख रखता आप जी ने कागज लिया कागज लैके कर्म द्वार के नाल उसके उत्तर
Thank you.
ਸਦਾ ਜੀਓ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰਿਆਂ ਪਾਣੀ, ਧੰਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸਾਜਨ ਮੀਤ ਮੁਰਾਰੇ ਜੀਓ, ਹਾਂ ਖੋਲੀ ਜੀ ਹਾਂ ਖੋਲ ਕੁਮਾਰੀ, ਗੁਰੂ ਸਾਜਨ ਮੀਤ ਮੁਰਾਰੇ ਜੀਓ। ਇਹ ਅੱਖਰ ਲਿਖੇ ਕਾਗਜ਼ ਦੇ ਉੱਪਰ ਫਿਰ ਉਸੀ ਸਿੱਖ ਨੂੰ ਬੁਲਾਇਆ, ਇਹ ਪੱਤਰਿਕਾ ਫਿਰ ਉਸਦੇ ਹੱਥ ਦਿੱਤੀ, ਕਹਿਣਗੇ ਜਾ। ਉਹ ਪੱਤਰਿਕਾ ਸ਼ਾਇਦ ਗੁਰੂ ਜੀ ਆਪਣੀ ਮੌਜ ਵਿੱਚ ਨਾ ਪੜ੍ਹ ਸਕੇ ਹੋਣ, ਜਾਂ ਆਪਣੀ ਮੌਜ ਵਿੱਚ ਨਾ ਪੜ੍ਹੀ ਹੋਣ, ਇਹ ਜਾ ਕੇ ਫਿਰ ਪੇਟ ਕਰ। ਜੋ ਹੁਕਮਨਾਮਾ ਹੈ ਖੇਤੀ ਮੇਰਾ ਚਿੱਤ ਉਹਨਾਂ ਦੇ ਦਰਸ਼ਨ ਵਾਸਤੇ ਬਹੁਤ ਤੜਪ, ਹਾਂ ਹੁਕਮ ਤੋਂ ਬਿਨਾਂ ਜਾ ਨਹੀਂ ਸਕਦਾ। ਸਿੱਖ ਫਿਰ ਆਇਆ ਉਸੀ ਤਰ੍ਹਾਂ, ਫਿਰ ਸੇਵਾ ਵਰਗੇ ਸਨ, ਪ੍ਰਿਥੀ ਚੰਦ ਵੀ ਸੇਵਾ ਕਰਵਾ ਰਹੇ। ਫਿਰ ਪ੍ਰਿਥੀ ਚੰਦ ਨੂੰ ਮਿਲਿਆ ਆਪ ਜੀ ਦਾ ਵੱਡਾ ਭਰਤ, ਜਾਣ ਕੇ ਨਮਸਕਾਰ ਕੀਤੀ। ਉਹਨਾਂ ਫਿਰ ਪੁੱਛਿਆ, ਸੁਣਾ ਕੀ ਹਾਲ ਹੈ ਅਰਜਨ ਦੇਵ ਦਾ? ਉਹਨਾਂ ਪੁੱਛਿਆ, ਬਹੁਤ ਅੱਛਾ ਹੈ, ਸੰਗਤਾਂ ਨੂੰ ਸਦ ਉਪਦੇਸ਼ ਹੋ ਰਿਹਾ, ਦੋ ਵੇਲੇ ਸਤਸੰਗ ਹੁੰਦਾ ਹੈ, ਅਤੇ ਭਜਨ ਬੰਦਗੀ ਕਰ ਰਹੀਆਂ ਸੰਗਤਾਂ, ਮਾਨੋ ਵੈਕੁੰਠ ਬਣਿਆ ਹੋਇਆ। ਕੋਈ ਖਿਆਲ ਕਹਿੰਦਾ ਆ ਪੱਤਰਿਕਾ ਉਹਨਾਂ ਨੇ ਹੋਰ ਦਿੱਤੀ ਹੈ ਗੁਰੂ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ। ਦਿਖਾ ਦੇਖੀ ਪੜ੍ਹੀ, ਹੋਰ ਵੀ ਚਿੱਤ ਵਿੱਚ ਹੈਰਾਨੀ ਹੋਈ, ਇਹ ਤਾਂ ਪਹਿਲੇ ਗੁਰੂਆਂ ਨੂੰ ਉਸ ਅਨੁਭਵ ਦੇ ਮੁਤਾਬਕ ਸੀ, ਬਾਣੀ ਉਚਾਰਨ ਕਰਨ ਲੱਗ ਪਿਆ। ਐਸਾ ਨਾ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ 'ਤੇ ਪ੍ਰਸੰਨ ਹੋ ਜਾਣ, ਗੁਰ ਤਾਂ ਗੱਦੀ ਇਹਨੂੰ ਦੇ ਦੇਣ, ਅਤੇ ਮੈਂ ਖਾਲੀ ਨਾ ਰਹਿ ਜਾਵਾਂ, ਹਾਲਾਂਕਿ ਵੱਡਾ। ਸੋ ਇਹਦੇ ਚਿੱਤ ਵਿੱਚ ਇਹ ਲਾਲਸਾ ਲੱਗੀ, ਪਰ ਜਿਹੜਾ ਇਹੋ ਜਿਹਾ ਹਿਰਦਾ ਹੁੰਦਾ ਉਹਦੇ ਚਿੱਤ ਵਿੱਚ ਤਾਂ ਕਿਸੇ ਚੀਜ਼ ਦੀ ਲਾਲਸਾ ਹੀ ਨਹੀਂ ਹੁੰਦੀ। ਤਰਕ ਦੁਨੀਆ, ਤਰਕ ਉਤਵਾ, ਤਰਕ ਮੌਲਾ, ਤਰਕ ਤਰਕ ਦੇ ਬਿਲਕੁਲ ਬੇਫਾਸ਼ ਹੁੰਦਾ ਉਹ ਮਨ ਜਿਹੜਾ। ਪ੍ਰੇਮ ਜਿੱਥੇ ਆ ਗਿਆ ਉੱਥੇ ਇਹੀਆਂ ਖਾਸ਼ਾਤ ਕਿੱਥੇ ਰਹਿ ਸਕਦੀਆਂ? ਜੇ ਖਾਸ਼ਾਤ ਹਨ ਤਾਂ ਪ੍ਰੇਮ ਹੀ। ਸੰਯੋਗ ਕਰਕੇ ਆਪ ਜੀ ਨੇ ਉਹ ਚਿੱਠੀ ਲੈ ਕੇ ਨੇ, ਤੁਸੀਂ ਕਹਿੰਦੇ ਚਿੱਠੀ ਲੈ ਕੇ ਉਹ ਸਿੱਖ ਨੂੰ ਲੰਗਰੋਂ ਪ੍ਰਸ਼ਾਦ ਚੁਕਾ ਕੇ ਫਿਰ ਕਹਿ ਦਿੱਤਾ, ਮੈਂ ਗੁਰੂ ਸੱਚੇ ਪਾਤਸ਼ਾਹ ਨੂੰ ਇੱਕ ਪੱਤਰਿਕਾ ਦਿਖਾਇਆ ਹਾਂ, ਉਹਨਾਂ ਦਾ ਹੁਕਮ ਹੈ ਅਜੇ ਲਾਹੌਰ ਠਹਿਰ ਕੇ ਸੰਤਾਂ ਸਦ ਉਪਦੇਸ਼ ਕਰੋ, ਜਿੰਨੀ ਦੇਰ ਤੱਕ ਨਾ ਬੁਲਾਇਆ ਜਾਏ ਉਤਨੀ ਦੇਰ ਤੱਕ ਨਹੀਂ ਆਉਣਾ ਹੋਵੇਗਾ। ਇਹ ਪ੍ਰਿਥੀ ਚੰਦ ਦੇਖ ਰਿਹਾ ਸੀ, ਹੁਣ ਗੁਰੂ ਜੀ ਦੀ ਉਮਰ ਥੋੜ੍ਹੀ ਰਹੀ, ਕਿਉਂਕਿ ਇਹ ਸਾਰੀਆਂ ਸੰਗਤਾਂ ਜਵਿਦਤ ਸੀ, ਪ੍ਰਗਟ ਸੀ ਇਹ ਗੱਲ ਵੀ ਆਪ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਉਮਰ ਦਿੱਤੀ ਹੈ, ਇਹਨਾਂ ਦੀ ਉਮਰ ਖਤਮ ਹੋ ਚੁੱਕੀ ਸੀ, ਉਹ ਪੂਰੀ ਹੋਣ ਵਾਲੀ ਹੈ, ਇੰਨੀ ਉਮਰ ਸੀ, ਸਭ ਨੂੰ ਪਤਾ ਸੀ। ਪ੍ਰਿਥੀ ਚੰਦ ਨੂੰ ਕਰੀ ਪਤਾ ਸੀ, ਕਿਉਂ ਕਰਕੇ ਇਹ ਪ੍ਰਿਥੀ ਚੰਦ ਇਸ ਵਾਸਤੇ ਉਪਾਰਕ ਹੋਇਆ। ਖੈਰ ਉਹ ਸਿੱਖ ਵਿੱਚ ਚਲਾ ਗਿਆ, ਪੋਲਾ ਪਾਲਾ ਉਹਦੇ ਚਿੱਤ ਵਿੱਚ ਕੋਈ ਖਿਆਲ ਨਹੀਂ ਸੀ ਕਿਹਾ ਜਾ ਬਈ ਇਹਦੇ ਦਿਲ ਦੀ ਕਿਹੋ ਜਿਹੀ ਹਾਲਤ ਹੈ, ਕੀ ਗੱਲ ਹੈ ਕੀ ਨਹੀਂ, ਉਹ ਤਾਂ ਵੱਡਾ ਭਰਾ ਜਾਣਦਾ ਉਹਨਾਂ ਦਾ। ਖੈਰ ਇਉਂ ਕਰਕੇ ਫਿਰ ਆ ਕੇ ਹੂ ਬਹੂ ਉਹੀ ਅੱਖਰ ਉਸ ਸਿੱਖ ਨੇ ਸ਼੍ਰੀ ਅਰਜਨ ਦੇਵ ਜੀ ਨੂੰ ਕਹਿ ਦਿੱਤੇ ਵੀ ਇਹ ਪੱਤਰਿਕਾ ਮੈਂ ਪ੍ਰਿਥੀ ਚੰਦ ਨੂੰ ਦਿੱਤੀ ਸੀ, ਉਹਨਾਂ ਨੇ ਕਿਹਾ ਗੁਰੂ ਜੀ ਨੂੰ ਲਿਖਾ ਦਿੱਤੀ ਹੈ, ਉਹਨਾਂ ਪੜ੍ਹ ਲਈ ਹੈ, ਅਤੇ ਹੁਕਮ ਹੋਇਆ ਅਜੇ ਤੱਕ ਖੇਤੀ ਸੰਤਾਂ ਨੂੰ ਸੰਦੇਸ਼ ਕਰੀ ਚੱਲੋ, ਜਿਤਨੀ ਦੇਰ ਤੱਕ ਆਪ ਨੂੰ ਨਾ ਬੁਲਾਇਆ ਜਾਵੇ ਹੈ ਉਹਨਾਂ ਖੇਤੀ ਹੋਣੀ। ਉਸੀ ਤਰ੍ਹਾਂ ਕੁਛ ਦਿਨ ਗੁਜ਼ਰ ਗਏ, ਪਰ ਜਿਉਂ ਜਿਉਂ ਸਮਾਂ ਜ਼ਿਆਦਾ ਗੁਜ਼ਰਦਾ ਜਾਂਦਾ ਹੈ, ਵਿਯੋਗ ਜਿਹੜਾ ਹੈ ਜ਼ਿਆਦਾ ਦੁਖਦਾਈ ਹੁੰਦਾ, ਜ਼ਿਆਦਾ ਵਿਯੋਗ ਰੂਪੀ ਸੱਪ ਅੰਦਰ ਡੰਗ ਮਾਰਦਾ ਜਾਂਦਾ ਹੈ, ਤਕਲੀਫ ਦੇ ਸਾਬਤ ਹੋ ਰਿਹਾ, ਦੁਖਦਾਈ ਸਾਬਤ ਹੋ ਰਿਹਾ, ਹਾਲਤ ਜਿਹੜੀ ਬਹੁਤ ਬੇਬਲ ਹੋ ਰਹੀ, ਇਉਂ ਕਰਕੇ ਇੱਕ ਨੀਂਦ ਵੀ ਉੱਡਦੀ। ਅਖੀਰ ਇੱਕ ਦਿਨ ਚਿੱਤ ਵਿੱਚ ਖਿਆਲ ਆਉਂਦਾ ਹੈ, ਮੈਂ ਦੋ ਪੱਤਰਿਕਾ ਗੁਰੂ ਜੀ ਨੂੰ ਭੇਜੇ ਨੇ, ਗੁਰੂ ਜੀ ਅੰਤਰਯਾਮੀ ਵੀ, ਮੇਰੇ ਦਿਲ ਦੀ ਅਵਸਥਾ ਨੂੰ ਜਾਣਦੇ ਵੀ, ਹਮੇਸ਼ਾ ਹੀ ਪ੍ਰੇਮ ਦੇ ਪਾਰਕ ਨੂੰ, ਅਤੇ ਪਰ ਸਬੱਬ ਕੀ ਹੈ? ਇਹ ਦੋ ਚਿੱਠੀਆਂ ਪ੍ਰਿਥੀ ਚੰਦ ਨੂੰ ਇਹ ਕਹਿੰਦੇ ਮੈਂ ਦਿੱਤੀਆਂ, ਉਹ ਕਹਿੰਦੇ ਮੈਂ, ਮੈਨੂੰ ਇਹ ਜਵਾਬ ਦਿੱਤਾ ਹੈ, ਐਸ ਕੀ ਹੋਵੇ ਨਾ, ਇਹ ਪੱਤਰਿਕਾ ਸਿੱਧੀ ਇਹ ਸਿੱਖ ਨੂੰ ਕਹੀ, ਗੁਰੂ ਜੀ ਦੇ ਪੇਸ਼ ਕਰੀ, ਪ੍ਰਿਥੀ ਚੰਦ ਨੂੰ ਇਹ ਪੱਤਰਿਕਾ ਨਾ ਦੇਣੀ। ਅੱਧੀ ਰਾਤ ਦਾ ਵਕਤ ਹੈ, ਸਾਧ ਸਿੰਘ ਨੀਂਦ ਨਹੀਂ ਪਈ, ਰਾਸ਼ ਵਰ ਰਹੀ ਹੈ, ਬਿਜਲੀ ਲਿਖਦੀ ਹੈ, ਹਾਂਜੀ ਚਾਰ ਚੁਫੇਰੇ ਇਹੋ ਜਿਹਾ ਹਾਲ ਸੁਣ ਕਰਕੇ ਬਿਰੀ ਖੁਸ਼ੂ ਕਿੱਥੇ ਨੀਂਦ ਭਲਾ ਉਹਦੀ ਅੱਖਾਂ ਵਿੱਚ। ਇਉਂ ਕਰਕੇ ਆਪ ਜੀ ਨੇ ਉਸੀ ਮੌਕੇ ਅੱਧੀ ਰਾਤ ਦੇ ਵੇਲੇ ਹੀ ਕਾਗਜ਼ ਲਿਆ, ਕਲਮ ਦਵਾਤ ਲਈ, ਉਸਦੇ ਉੱਪਰ ਆਪਣੇ ਮਨ ਦੀ ਅਵਸਥਾ ਨੂੰ ਇਉਂ ਲਿਖਣ ਦੀ ਕੋਸ਼ਿਸ਼ ਕੀਤੀ।
ਖੜੀ ਨਾ ਮਿਲਦੇ ਜੀ ਕਲ
ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਕਿਰਤ ਭਗਵੰਤਾ, ਰਹਿਣ ਨਾ ਦਿਹਾਵੇ ਨੀਂਦ ਨਾਲ। ਘੜੀ ਨੀ ਮਿਲਦੇ ਸੀ, ਦਿਲ ਬੇਬਲ ਹੋ ਜਾਂਦਾ ਸੀ, ਦਿਲ ਸੜਬਲ ਉੱਠਦਾ ਸੀ। ਹੁਣ ਕਿਤਨੀ ਦੇਰ ਹੋ ਗਈ, ਹੁਣ ਤਾਂ ਇਹੋ ਜਿਹੀ ਅਵਸਥਾ ਹੋ ਗਈ ਹੈ, ਨੀਂਦ ਵੀ ਉੱਡ ਚੁੱਕੀ ਹੈ।
Thank you.
ਨਾਲ ਗਿੰਦੇ ਥੇ ਗੁਰਦਰਬਾਰੇ ਜੀ ਹਾਂ ਖੋਲੀ ਜੀ ਹਾਂ ਖੋਲ ਘੁਮਾਏ ਇਸ ਸੱਚੇ ਗੁਰਦਰਬਾਰੇ ਜੀ ਇਹ ਅੱਖਰ ਲਿਖੇ ਕਾਗਜ਼ ਤੇ ਉਸੀ ਸਿੱਖ ਨੂੰ ਫਿਰ ਬੁਲਾਇਆ ਬੁਲਾ ਕੇ ਕਹਿੰਦੇ ਦੇਖ ਇਹ ਪੱਤਰਕਾਰ ਸ੍ਰੀ ਚੰਦ ਨੂੰ ਨਹੀਂ ਦੇਣੀ ਭਾਵੇਂ ਕਿੱਥੋਂ ਮੰਗੇ ਵੀ ਸਿੱਧਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨ ਵਿੱਚ ਪੇਸ਼ ਕਰਨੀ ਹੈ ਕਿਉਂਕਿ ਆਪ ਨੂੰ ਸ਼ੱਕ ਹੋ ਗਿਆ ਉਹ ਪੱਤਰਕਾਰ ਸ੍ਰੀ ਚੰਦ ਨੇ ਹਜ਼ੂਰ ਨੂੰ ਨਹੀਂ ਪਹੁੰਚਾਈਆਂ ਇਉਂ ਕਰਕੇ ਸਿੱਖ ਨੂੰ ਤਾਕੀਦ ਕਰਕੇ ਫਿਰ ਤੋਰਿਆ ਸਿੱਖ ਆਇਆ ਹੁਣ ਸਿੱਖ ਨੇ ਦੇਖਿਆ ਉਹ ਪ੍ਰਿਥੀ ਜਨ ਸੇਵਾ ਕਰਾ ਰਿਹਾ ਉਹ ਰਸਤਾ ਹੀ ਛੱਡ ਦਿੱਤਾ ਹੋਰ ਪਾਸੇ ਵੀ ਜਿੱਥੇ ਗੁਰੂ ਜੀ ਸਨ ਪਤਾ ਲੈ ਕੇ ਜਿਹੜਾ ਬਾਹਰ ਸੇਵਾ ਦਾ ਹਜ਼ੂਰੀਆ ਦਰਬਾਨ ਖੜਾ ਸੀ ਉਹਨੂੰ ਅਰਜ਼ ਕੀਤੀ ਵੀ ਲਾਹੌਰੋਂ ਸਿੱਖ ਆਇਆ ਅਰਜਨ ਦੇਵ ਜੀ ਦੀ ਪੱਤਰਕਾਰ ਲੈ ਕੇ ਹਜ਼ੂਰ ਨੂੰ ਮਿਲਣਾ ਚਾਹੁੰਦਾ ਹੈ ਆਪ ਜੀ ਨੇ ਬੁਲਾ ਲਿਆ ਉਹ ਕਾਗਜ਼ ਉਹ ਪੱਤਰਕਾਰ ਆਪ ਜੀ ਅੱਗੇ ਆ ਕੇ ਮੱਥਾ ਟੇਕ ਗਿਆ ਬੈਠ ਗਿਆ ਜਦੋਂ ਪੱਤਰਕਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਪੜ੍ਹੀ ਅਵਸਥਾ ਉਹਨਾਂ ਦੀ ਦੇਖ ਭਾਵੇਂ ਅੰਤਰਜਾਮੀ ਪਹਿਲਾਂ ਹੀ ਸੀ ਜਿਹੜਾ ਭੁੱਲੇ ਸਨ ਲੇਕਿਨ ਇਹ ਬਾਜ ਕ੍ਰਿਆ ਵੀ ਦੇਖ ਕੇ ਆਪ ਜੀ ਦਾ ਚਿੱਤ ਅਤਿ ਦਰਵੀਭੂਤ ਹੋਇਆ ਉਸ ਮੌਕੇ ਹੀ ਬਾਬਾ ਬੁੱਢਾ ਆਦਿ ਪੰਜ ਮੁਖੀ ਮੁਖੀ ਸਿੱਖਾਂ ਨੂੰ ਬੁਲਾਇਆ ਹੁਕਮਿਆ ਜਾਓ ਬਹੁਤ ਅਰਜਨ ਦੇਵ ਨੂੰ ਬੁਲਾਇਆ ਉਹਦਾ ਚਿੱਤ ਮਿਲਣ ਵਾਸਤੇ ਬਹੁਤ ਫੇਮਸ ਹੈ ਇਹ ਸਿੱਖ ਜਾਂਦੇ ਹਨ ਲਾਹੌਰ ਪਹੁੰਚਦੇ ਹਨ ਸ੍ਰੀ ਅਰਜਨ ਦੇਵ ਜੀ ਨੂੰ ਕਿਹਾ ਆਪ ਜੀ ਨੂੰ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਯਾਦ ਫਰਮਾ ਰਹੇ ਹਨ ਐਰ ਇਹ ਚਾਹੁੰਦੇ ਹੀ ਸਨ ਅੱਜ ਪਤਾ ਜਾਣਿਆ ਵੀ ਇਹ ਪੱਤਰਕਾਰ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਚੁੱਕੀ ਹੈ ਤਾਂ ਤਿੰਨ ਨੰਬਰ ਦੇ ਕੇ ਇਹ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਸੰਸਾਰ ਪੈਦਾ ਹੋਇਆ ਖੈਰ ਹੌਲੀ 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 ਲਾਹੌਰੋਂ ਇੱਕ ਰਾਤ ਤਾਂ ਪਹਿਲੀ ਰਾਤ ਤਾਂ ਬਾਬੇ ਬੁੱਢੇ ਹੋਰੀ ਉੱਥੇ ਰਹੇ ਫਿਰ ਦੂਸਰੇ ਸਵੇਰੇ ਹੀ ਚੱਲ ਕੇ ਤੀਸਰੇ ਪਹਿਰ ਦੇ ਦਰਬਾਰ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੇ ਜਿੱਥੇ ਪੰਡਾਲ ਸ਼ੁਰੂ ਹੁੰਦਾ ਹੈ ਉੱਥੋਂ ਖੜ ਕੇ ਆਪ ਜੀ ਨੇ ਦੰਡਵਤ ਕੀਤੀ ਰਾਜਪੱਲਾ ਪਾ ਦੂਰੋਂ ਹਜ਼ੂਰ ਦਾ ਦਰਸ਼ਨ ਕੀਤਾ ਦਰਸ਼ਨ ਕਰਕੇ ਉੱਥੇ ਇਉਂ ਉੱਚੀ ਸੁਰ ਨਾਲ ਇੱਕ ਸ਼ਬਦ ਉਸ ਮੌਕੇ ਦਾ ਉਚਾਰਨ ਕੀਤਾ ਜਿਤ ਦਰਸ਼ਨ ਕਰਨਾ ਜੀ ਥਨ ਸੁਵੇਲਾ ਥਨ ਸੁਵੇਲਾ ਦਰਸ਼ਨ ਕਰਨਾ ਥਨ ਸੁਵੇਲਾ ਥਨ ਕਰਨਾ ਸਵੇਲਾ ਜਿਤ ਦਰਸ਼ਨ ਕਰਨ ਹਮ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪੁਰ ਮੇਰੇ ਮਨ ਜੀਵੇ ਹਰ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦਿਸ਼ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਏ ਮੇਰਾ ਪੁਰ ਅਵਿਨਾਸ਼ੀ ਤੂੰ ਮਿਹਰਬਾਨ ਦਾਸ ਅਮਦੀਨਾ ਨਾਨਕ ਸਾਹਿਬ ਹਰਪੁਰ ਦੀਨਾ ਇਉਂ ਦਰਸ਼ਨ ਕਰਕੇ ਅੱਗੇ ਵਧੇ ਹਜ਼ੂਰ ਦੇ ਚਰਨ ਦੇ ਪਾਸ ਜਿੱਥੇ ਸੰਗਤ ਭੇਟ ਕਰਦੀ ਹੈ ਆਪਣੀਆਂ ਆਪਣੀਆਂ ਵਸਤੂਆਂ ਨੂੰ ਆਪ ਜੀ ਨੇ ਵੀ ਉੱਥੇ ਪਹੁੰਚ ਕੇ ਦੰਡਵਤ ਕੀਤੀ ਦਲ ਚ ਪੱਲਾ ਪਾ ਕੇ ਸਾਹਮਣੇ ਖੜੇ ਹੋ ਗਏ ਪ੍ਰੇਮ ਦੀ ਅਵਸਥਾ ਰੋਮਾਂਚ ਰੋਮਾਂ ਵਿੱਚੋਂ ਚਨਾਟ ਛਿੜ ਰਹੀ ਹੈ ਕਲੇਜਾ ਉਛੜ ਕੇ ਦਿਮਾਗ ਨੂੰ ਚੜ੍ਹ ਰਿਹਾ ਅੱਖਾਂ ਵਿੱਚੋਂ ਪਾਣੀ ਬਣ ਕੇ ਵਰਖਾ ਕਰ ਰਿਹਾ ਇਹੋ ਜਿਹੀ ਅਵਸਥਾ ਦੇ ਵਿੱਚ ਉਸ ਮੌਕੇ ਸਾਹਮਣੇ ਖੜ ਕੇ ਆਪ ਜੀ ਨੇ ਐਸੇ ਸ਼ਬਦ ਪੜ੍ਹਨਾ ਕੀਤਾ ਦਰਸ਼ਨ ਸਤਿਗੁਰੂ ਤੇਰਾ ਮੈਂ ਕਰਮ ਹੋਵੇ ਪ੍ਰਭ ਮੇਰਾ ਇਹ ਬੇਨਤੀ ਸੁਣੋ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸ਼ਾਦ ਕਿਨ ਵਿਰਲੇ ਜਾਤੇ ਸੁਣੋ ਬਿਨਾ ਪ੍ਰਭ ਮੇਰੇ ਮੀਤਾ ਚਰਨ ਕਮਲੋ ਸਿਮਰੇ ਕੀਤਾ ਨਾਨਕ ਇਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਇਉਂ ਉਚਾਰਨ ਕਰਕੇ ਆਪਨੇ ਆਪਣੇ ਪਾਸ ਬਿਠਾਇਆ ਕੁਸ਼ਲ ਖੇਮ ਪੁੱਛਿਆ ਆਪਣੇ ਅਰਜ਼ੀ ਸੱਚੇ ਪਾਤਸ਼ਾਹ ਆਪਦੀ ਮਿਹਰ ਹੈ ਕਿਰਪਾ ਹੈ ਪਰ ਅੱਜ ਭਾਗਾਂ ਵਾਲਾ ਦਿਨ ਹੈ ਕਿਤਨੀ ਦੇਰ ਬਾਅਦ ਹਜ਼ੂਰ ਦਾ ਦਰਸ਼ਨ ਹੈ ਭਾਵੇਂ ਆਪ ਅੰਦਰ ਵਸਦੇ ਹੋ ਮੇਰੇ ਆਤਮ ਸਰੂਪ ਕਰਕੇ ਪਰ ਅਜੇ ਤੱਕ ਮੈਨੂੰ ਉਸ ਵਸਤੂ ਦੀ ਲਖਤਾ ਨਹੀਂ ਨਿਰਗੁਣ ਸਰੂਪ ਦੀ ਅਵਸਥਾ ਜਿਹੜੀ ਹੈ ਇਹ ਬ੍ਰਹਮ ਗਿਆਨ ਦੀ ਅਵਸਥਾ ਤੋਂ ਬਾਅਦ ਦੀ ਅਵਸਥਾ ਹੈ ਉਦੋਂ ਕਦੇ ਵਿਛੋੜਾ ਹੀ ਨਹੀਂ ਹੁੰਦਾ ਸਿੱਖ ਦਾ ਗੁਰੂ ਦਾ ਸਿੱਖ ਨੂੰ ਹੈਰਿਓ ਪੁੱਛਣਾ ਸ਼ੁਰੂ ਕੀਤਾ ਹੁਣ ਕਹਿਣ ਲੱਗੇ ਬੇਟਾ ਇਹ ਜਿਹੜੀ ਪੱਤਰਿਕਾ ਭੇਜੀ ਹੈ ਇਹਦੇ ਉੱਪਰ 3 ਨੰਬਰ ਲਿਖਿਆ ਇਹ ਕੈਸਾ ਹੈ ਇਹਦਾ ਕੀ ਮਤਲਬ ਇਹ ਸੁਣ ਕੇ ਆਪ ਜੀ ਨੇ ਫਰਮਾਇਆ ਹਜ਼ੂਰ ਆਪ ਅੰਤਰਜਾਮੀ ਹੋ ਸਰਬੱਗ ਹੋ ਤਿੰਨੇ ਲੋਕ ਚੌਦਾਂ ਭਵਨ ਆਪਦੇ ਹੱਥ ਤੇ ਜਿਵੇਂ ਫੋਲਾ ਪਿਆਉਂਦੇ ਹੀ ਮੀਂਹਦੇ ਹਨ। ਸਭ ਦੇ ਮਨ ਦੀ ਔਰ ਬਾਹਰਲੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦੇ ਹੋ, ਫਿਰ ਵੀ ਆਪਨੇ ਕਿਉਂਕਿ ਮਨੁੱਖਾ ਸਰੀਰ ਧਾਰਨ ਕੀਤਾ, ਮਨੁੱਖੀ ਨਾਟਕ ਕਰਦੇ ਹੋ, ਮੈਥੋਂ ਕਹਾਉਣਾ ਚਾਹੁੰਦੇ ਹੋ। ਸ੍ਰੀ ਬਨਵਾਸ, ਗੱਲ ਇਹ ਹੈ, ਇਸ ਤੋਂ ਪਹਿਲੇ ਦੋ ਪੱਤਰਿਕਾਵਾਂ ਜਿਹਦੇ ਉੱਪਰ ਕੀਤੇ ਦੋ ਨੰਬਰ ਦਿੱਤਾ ਸੀ, ਇਹ ਸ਼ਹਿ ਸਿੱਖ ਦੇ ਹੱਥ ਹਜ਼ੂਰ ਦੇ ਚਰਨ ਵਿੱਚ ਭੇਜੀਆਂ ਸਨ, ਜਿਹੜੀਆਂ ਇਹ ਪਿੱਠੀ ਚੰਦਨ ਦੇ ਗਿਆ। ਉਹਨਾਂ ਨੇ ਕਿਹਾ ਉਹ ਗੁਰੂ ਜੀ ਦੇ ਪੇਸ਼ ਕਰ ਦਿੱਤੀਆਂ ਹਨ ਅਤੇ ਹੁਕਮ ਦਿੱਤਾ ਹੈ ਉੱਥੇ ਠਹਿਰੋ। ਸੋ ਉਹ ਇਹ ਮੈਨੂੰ ਜਵਾਬ ਮਿਲਦਾ ਰਿਹਾ, ਮੈਂ ਦੋ ਪੱਤਰਿਕਾ ਪਹਿਲੇ ਪਿੱਠੀ ਚੰਦਨ ਦੇ ਗਿਆ, ਉਸਨੇ ਉਹ ਛੁਪਾ ਛੱਡੀਆਂ, ਬੁਲਾਓ ਪਿੱਠੀ ਚੰਦਨ ਕਿੱਥੇ ਆ। ਹੁਕਮ ਹੋਇਆ ਪਿੱਠੀ ਚੰਦਨ, ਮੌਸਮ ਸੀ ਸਾਉਣ ਭਾਦੋਂ ਦਾ, ਆਹੀ ਬਰਸਾਤ ਦਾ ਮੂੰਹ, ਮੀਂਹ ਨਹੀਂ ਸੀ ਪਿਆ, ਵੱਟ ਪਿਆ ਆਇਆ ਸੀ। ਪਿੱਠੀ ਚੰਦਨ ਉਹਨਾਂ ਸਮਿਆਂ ਵਿੱਚ ਛੋਟਾ ਜਿਹਾ ਸ਼ਹਿਰ ਸੀ, ਥੋੜ੍ਹੀਆਂ ਛੱਪਰੀਆਂ ਛੱਡੀਆਂ ਜਿਹੀਆਂ ਉੱਥੇ ਪਾਈਆਂ, ਗੁਰੂ ਕੇ ਸਰੋਵਰ ਦੀ ਸੇਵਾ ਹੋ ਰਹੀ ਸੀ। ਅੰਮ੍ਰਿਤਸਰ ਅਜੇ ਵਸਿਆ ਨਹੀਂ ਸੀ, ਸੋ ਅੰਮ੍ਰਿਤਸਰ ਤਾਂ ਬਾਅਦ ਵਿੱਚ ਵਸਦਾ ਹੈ। ਉਹਦੇ 'ਤੇ ਚਾਰ ਚੁਫੇਰੇ ਘਣਾ ਜੰਗਲ ਹੁੰਦਾ ਸੀ, ਖੂਹ 'ਤੇ ਨਹਾਉਣ ਵਾਸਤੇ ਗਿਆ ਹੋਇਆ ਸੀ, ਪਿੱਠੀ 'ਚ ਇਸ਼ਨਾਨ ਕਰਨ ਵਾਸਤੇ ਗਿਆ ਸੀ। ਉਹਦੇ ਗੁੰਗੇ ਜਿੱਥੇ ਉਹਦੀ ਰਿਹਾਇਸ਼ ਸੀ, ਗੁਰੂ ਜੀ ਨੇ ਸਿੱਖ ਨੂੰ ਭੇਜਿਆ ਵੀ ਜਾਓ ਸੁਨੇਹਾ ਦਿਓ ਪਿੱਠੀ ਚੰਦ ਆਵੇ। ਸੋ ਪਿੱਠੀ ਚੰਦ ਨੂੰ ਸੁਨੇਹਾ ਦੇਣ ਵਾਸਤੇ ਜਦੋਂ ਗਿਆ ਉਹਦੇ ਘਰ, ਪਿੱਠੀ ਚੰਦ ਦੇ ਘਰ ਵਾਲੀ ਕਰਮਾ, ਉਹ ਕਹਿਣ ਲੱਗੀ ਬਾਹਰ ਗਏ ਨੇ ਇਸ਼ਨਾਨ ਕਰਨ ਵਾਸਤੇ, ਆ ਜਾਂਦੇ ਹਨ, ਆਉਣਗੇ, ਮੈਂ ਅਰਧ ਕਰ ਦਿਆਂਗੀ। ਖੈਰ ਇਉਂ ਕਰਕੇ ਉਹ ਸਿੱਖ ਮੁੜਿਆ, ਉਹਨੇ ਆ ਕੇ ਅਰਧ ਕਰ ਦਿੱਤੀ, ਮਹਾਰਾਜ ਇਸ਼ਨਾਨ ਕਰਨ ਵਾਸਤੇ ਗਏ ਨੇ, ਮੈਂ ਸੁਨੇਹਾ ਦਿਆਂ ਮਤ ਕਰਮਾ ਨੂੰ। ਉਹ ਕਹਿੰਦੀ ਹੁਣੀ ਭੇਜ ਦਿਆਂਗੀ ਆਉਣ ਸਾਰ। ਖੈਰ ਆਏ, ਉਹਨਾਂ ਕਿਹਾ ਆਪ ਜੀ ਨੂੰ ਗੁਰੂ ਜੀ ਯਾਦ ਕਰਦੇ ਹਾਂ। ਸੋ ਪਿੱਠੀ ਚੰਦ ਆਏ ਸਾਹਮਣੇ, ਦੂਰੋਂ ਕੀ ਦੇਖਦੇ ਹਨ, ਅਰਜਨ ਦੇਵ ਜੀ ਵੀ ਬੈਠੇ ਹੋਏ ਹਨ, ਛੋਟਾ ਭਰਾ ਤਾਂ ਬੈਠਾ ਹੈ। ਜਾ ਕੇ ਗੁਰੂ ਜੀ ਨੇ ਨਮਸਕਾਰ ਕੀਤੀ, ਗੁਰੂ ਜੀ ਨੇ ਉਹਨਾਂ ਨੂੰ ਵੀ ਪਾਸ ਬਿਠਾਇਆ, ਅਤੇ ਇੱਧਰੋਂ ਆਪਸ ਵਿੱਚ ਹੀ ਸ਼੍ਰੀ ਅਰਜਨ ਦੇਵ ਜੀ ਨੇ ਵੱਡਾ ਭਰਾਤਾ ਜਾਣ ਕੇ ਨਮਸਕਾਰ ਕੀਤੀ, ਉਹਨਾਂ ਨੇ ਵੀ ਪਰਸਪਰ ਐਸਾ ਨਮਸਕਾਰ ਕੀਤੀ ਜੈਸੀ ਮਰਿਆਦਾ ਹੈ ਉਸਦੇ ਅਨੁਸਾਰ। ਅਖੀਰ ਗੁਰੂ ਜੀ ਰਾਮਦਾਸ ਮਹਾਰਾਜ ਕਹਿੰਦੇ, ਭਾਈ ਪ੍ਰਿਥੀ ਚੰਦ, ਸੁਣਿਆ ਦੋ ਪੱਤਰਕਾਰ ਤੈਨੂੰ ਪਹਿਲੇ ਇਸ ਨੇ ਭੇਜੀਆਂ ਹਨ, ਅਰਜਨ ਦੇਵ ਨੇ, ਇਹ ਸਿੱਖ ਦੇ ਹੱਥ ਤੇਰੇ ਪਾਸ ਹਨ, ਉਹ ਦਿਖਾ ਦਾ ਜ਼ਰਾ ਪੜ੍ਹੀਏ। ਅੱਜ ਤੀਸਰੀ ਪੱਤਰਿਕਾ ਦੇਖ ਕੇ ਮਜ਼ਮੂਨ ਬੜਾ ਚਿੱਤ ਪ੍ਰਸੰਨ ਹੋਇਆ ਹੈ, ਉਹ ਵੀ ਦਿਖਾ ਖਾਂ। ਸਾਹਿਬ ਨੂੰ ਉੱਤਰ ਜਾਂਦਾ, ਕਿਵੇਂ ਮੈਨੂੰ ਤਾਂ ਕੋਈ ਨਹੀਂ ਦੇ ਕੇ ਗਿਆ ਮਾਰ, ਜਾਣਦਾ ਹੈ ਗੁਰੂ ਅੰਤਰਯਾਮੀ ਹੈ, ਦਿੱਲੀ ਜਾਣਦਾ ਹੈ, ਸਰਵਗ ਹੈ, ਇਹਨਾਂ ਤੋਂ ਕੋਈ ਵੀ ਗੁੱਝੀ ਛਿਪੀ ਗੱਲ ਨਹੀਂ ਹੈ, ਪਰ ਜਦੋਂ ਮਨ ਮੈਲਾ ਹੁੰਦਾ ਹੈ ਉਦੋਂ ਚਿੱਤ ਵਿੱਚ ਇਹੋ ਜਿਹੇ ਖਿਆਲ ਆ ਕੇ ਗੁਰੂ ਨੂੰ ਅਲਪਗ ਸਮਝਣ ਲੱਗ ਜਾਂਦਾ ਹੈ। ਕਹਿਣ ਲੱਗੇ ਮੈਨੂੰ ਤਾਂ ਕੋਈ ਨਹੀਂ ਦੇ ਕੇ ਗਿਆ, ਉਹ ਸਿੱਖ ਝੱਟ ਖੜਾ ਹੋ ਗਿਆ। ਕਹਿਣ ਲੱਗੇ ਇੱਕ ਚਿੱਠੀ ਫਲਾਣੇ ਥਾਂ ਦਿੱਤੀ, ਫਲਾਣੇ ਥਾਂ ਤੁਸੀਂ ਮੈਨੂੰ ਲੰਗਰ ਪ੍ਰਸ਼ਾਦ ਛਕਾਇਆ ਅਤੇ ਕਿਹਾ ਗੁਰੂ ਜੀ ਨੂੰ ਉਹ ਪੱਤਰਿਕਾ ਪੇਸ਼ ਕਰ ਦਿੱਤੀਆਂ ਹਨ, ਅਤੇ ਉਹਨਾਂ ਦਾ ਹੁਕਮ ਹੈ ਅਰਜਨ ਦੇਵ ਨੂੰ ਕਹਿ ਦਿਓ ਉੱਥੇ ਰਹੇ ਜਿੰਨੀ ਦੇਰ ਤੱਕ ਨਾ ਬੁਲਾਇਆ ਜਾਵੇ। ਇਹ ਤੁਸੀਂ ਕਿਹਾ, ਕਹਿਣਾ ਸ਼ੁਰੂ ਬੋਲ। ਗੁਰੂ ਜੀ ਕਹਿਣਾ ਕੋਈ ਜਨ ਕਿਆ ਬਾਤ ਹੈ, ਪੱਤਰਿਕਾਈ ਹਨ, ਅੱਖਰ ਹਨ, ਕਾਗਜ਼ ਹੈ, ਦਿਖਾ ਦੇ ਇਹਦੇ ਵਿੱਚ ਕੀ ਗੱਲ ਹੈ। ਨਹੀਂ, ਕਹਿੰਦੇ ਮਹਾਰਾਜ ਦੇ ਕੇ ਹੀ ਨਹੀਂ ਗਿਆ, ਜਦੋਂ ਇਤਨੀ ਜ਼ਿਆਦਾ ਕਿੰਚਾਈ ਦੇਖੀ ਉਸ ਮੌਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਬੁਲਾ ਕੇ ਕਿਹਾ ਕੰਨ ਵਿੱਚ, ਕਹਿਣਗੇ ਪੰਜਾਹ ਸਾਹਿਬ ਨੂੰ ਫਲਾਣਾ ਜਾਮਾ ਇਹਦਾ ਦੇਵ ਜੀ ਦੇ ਜੇਬ ਵਿੱਚ ਪਈਆਂ ਸਨ। ਸੋ ਉੱਥੇ ਪਹੁੰਚਿਆ, ਸਿੱਖ ਨੇ ਕਿਹਾ ਉਹ ਜਾਮਾ ਦੇ ਦਿਓ, ਲਪੇਟ ਕੇ ਲੈ ਆਉਂਦਾ ਉਹ ਜਾਮਾ ਹੋਈ ਦੇ ਲਪੇਟ ਕੇ ਗੁਰੂ ਜੀ ਨੂੰ ਦੇ ਦਿੱਤਾ ਉਸਨੇ। ਗੁਰੂ ਜੀ ਕਹਿਣਗੇ ਭਾਈ ਪ੍ਰਿਥੀ ਚੰਦ, ਆਹ ਜਾਮਾ ਤੇਰਾ ਹੀ ਹੈ, ਅਸੀਂ ਤੇਰੇ ਘਰੋਂ ਤੇਰੇ ਗੁੰਜਿਓ ਕਰਮੋਂ ਤੋਂ ਲੈਂਦਾ, ਤੇਰੇ ਜਹਾਨੇ ਇਹਦੀ ਜੇਬ ਦੇ ਵਿੱਚ ਹੱਥ ਪਾ ਪਾਇਆ, ਦੋ ਪੁੱਤਰ ਗੌਰੀ ਨਿਕਲੇ ਹੀ ਆਦਿ। ਇਹ ਕੀ ਸਬੂਤ ਹੈ ਵੀ ਅਰਜਨ ਦੇਵ ਨੇ ਲਿਖੇ, ਮੈਂ ਨਹੀਂ ਲਿਖ ਸਕਦਾ।
ਅੱਖਰ ਤੇ ਕਾਗਜ਼ ਨਹੀਂ ਵੀ ਲਿਖ ਸਕਦਾ ਹਾਂ। ਇਹ ਸੁਣ ਕੇ ਗੁਰੂ ਜੀ ਮੁਸਕਰਾਉਂਦੇ ਵੀ ਹਨ ਤੇ ਉਸਦੀ ਤੀਸਰਾਈ ਵੱਲ ਦੇਖ ਕੇ ਪਿੱਛੇ ਕਰਨਾ ਰਸ ਵਿੱਚ ਵੀ ਆਉਂਦੇ ਹਨ। ਦੇਖੋ ਅਸ਼ਚਰ ਦੀ ਗੱਲ, ਕਿਆ ਬਾਤ ਹੈ, ਗੱਲ ਕੁਛ ਵੀ ਨਹੀਂ ਜਿਸ ਦੇ ਪਿੱਛੇ ਇਹ ਇਤਨਾ ਕੁਛ ਕਰ ਰਿਹਾ। ਅਸੀਂ ਇਹ ਹੁਕਮ ਕੀਤਾ, ਚੰਗਾ ਭਾਈ ਚਲੋ ਅਗਰ ਤੇਰੀਆਂ ਲਿਖੀਆਂ ਤੁਹਾਡੇ ਤੇ ਹੀ ਛੱਡ ਦਿੰਦੇ ਹਾਂ। ਇਹ ਤੀਜੀ ਪੱਤਰਕ ਆਈ ਹੈ ਹੁਣ, ਇਹ ਵੀ ਤੂੰ ਪੜ੍ਹ ਲੈ, ਉਹ ਦੋ ਤਾਂ ਪੜ੍ਹ ਲਈ ਹੈ ਤੇ ਜੇ ਤੈਂ ਲਿਖੀਆਂ ਇਹਨਾਂ ਦੇ ਨਾਲ ਮਿਲਦੀ ਜੁਲਦੀ ਸਮੇਂ ਦੇ ਮੁਤਾਬਕ ਤੂੰ ਚੌਥਾ ਪਦ ਇਹ ਤਿੰਨ ਪਦ ਹੋ ਗਏ, ਚੌਥੇ ਪਦ ਚਾਰ ਨਾਲ ਇੱਕ ਸ਼ਬਦ ਪੂਰਾ ਬੰਦਾ ਹੁੰਦਾ ਹੈ, ਤੂੰ ਚੌਥਾ ਤੂੰ ਬਣਾ ਦੇ, ਇਹਦੇ ਨਾਲ ਮਿਲਦਾ ਜੁਲਦਾ ਜੇ ਹਜੇ ਬਿਲਕੁਲ ਠੀਕ ਇਹਦੇ ਨਾਲ ਮੌਜੂਦ ਹੋਵੇ। ਸੋ ਇਹ ਗੱਲ ਭਲਾ ਕਿੱਥੇ ਜਿੱਥੇ ਅਨੁਭਵ ਨਹੀਂ ਹੈ, ਜਿੱਥੇ ਮਨ ਖਿੜਿਆ ਹੈ, ਈਰਖਾ ਵਿੱਚ ਆਸ਼ਾਦ ਦੇ ਵਿੱਚ ਚੁਕਣਾ ਸ਼ੁਰੂ ਹੋਇਆ ਹੋਇਆ ਹੈ, ਪਾਏਮਾਨ ਹੋ ਰਿਹਾ, ਤੇ ਉੱਥੇ ਇਹ ਅਨੁਭਵ ਕਿੱਥੇ ਅਨੁਭਵ ਤਾਂ ਉੱਥੇ ਹੀ ਫੁੱਲਦਾ ਜਿੱਥੇ ਬਿਲਕੁਲ ਹੋਰ ਕੁਛ ਵੀ ਨਾ ਹੋਵੇ, ਕੇਵਲ ਰਹਿਤ ਦਾ ਪਿਆਰ ਹੋਵੇ, ਪ੍ਰੇਮ ਹੋਵੇ, ਦਿਲ ਹੋਵੇ। ਸਯੂ ਕਰਕੇ ਪਰ ਨਹੀਂ ਲਿਖ ਸਕਿਆ ਅਸੀਂ। ਇਸ ਗੁਰੂ ਜੀ ਨੇ ਕਿਹਾ ਭਾਈ ਅਰਜਨ ਦੇਵ ਤੁਸੀਂ ਇਹ ਤਿੰਨ ਪੱਤਰਾਂ ਦੇ ਨਾਲ ਤਿੰਨ ਪਦ ਜਿਹੜੇ ਹਨ ਚੌਥਾ ਪਦ ਮਿਲਾ ਕੇ ਇਹ ਸ਼ਬਦ ਨੂੰ ਪੂਰਾ ਕਰ, ਜਿਹੜਾ ਇਹਦੇ ਨਾਲ ਮਿਲਦਾ ਜੁਲਦਾ ਹੋਵੇ, ਸਮੇਂ ਦੇ ਮੁਤਾਬਕ ਹੋਵੇ। ਉਸ ਮੌਕੇ ਆਪ ਜੀ ਨੇ ਹੁਕਮ ਪਾ ਕੇ ਚੌਥਾ ਚਾਰ ਨੰਬਰ ਦੇ ਕੇ ਚੌਥਾ ਪਦ ਇਉਂ ਉਚਾਰਨ ਕੀਤਾ ਜਿਹੜਾ ਐਨ ਸਮੇਂ ਦੇ ਮੁਤਾਬਕ।
ਮੈਂ ਠਾਗਾਂ ਵਾਲਾ ਜੀ ਦਰਸ਼ਨ ਹੋਵੇ, ਦਰਸ਼ਨ
ਸਾਰੇ ਜਿਹੜੇ ਨੇ ਉਹਨਾਂ ਦਾ ਚੌਥਾ ਪਦ ਹੈ ਜੀ। ਭਾਗ ਹੋਆ ਗੁਰਸੰਤ ਮਿਲਾਇਆ, ਪਰ ਅਵਿਨਾਸ਼ੀ ਧਰਮੇ ਪਾਇਆ, ਸੇਵ ਕਰੀ ਪਲਟ ਸਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ ਹਉ ਖੋਲੀ, ਜੀ ਹਉ ਖੋਲ ਤੁਮਾਈ, ਜਨ ਨਾਨਕ ਦਾਸ ਤੁਮਾਰੇ ਜੀ
ਦਰਸ਼ਨ।
ਉਚਾਰਨ ਕੀਤਾ ਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਆਪ ਜੀ ਦੀ ਆਯੂ ਵੀ ਸਮਾਪਤ ਸੀ, ਹੁਣ ਅਧਿਕਾਰ ਵੀ ਇਹਨਾਂ ਦਾ ਹੀ ਸੀ। ਸੋ ਆਪ ਜੀ ਨੇ ਉਸੀ ਵਕਤ ਭਾਈ ਬੁੱਢੇ ਬਾਬੇ ਬੁੱਢੇ ਨੂੰ ਹੁਕਮ ਦਿੱਤਾ ਜੋ ਗੁਰੂ ਨਾਨਕ ਤੋਂ ਲਾ ਕੇ ਸਾਰੇ ਪਾਤਸ਼ਾਹਾਂ ਤੱਕ ਗੁਰਤਾ ਗੱਦੀ ਵੇਲੇ ਤਿਲਕ ਦਿੰਦਾ ਰਿਹਾ। ਕਿਉਂ ਦੱਸੋ, ਉਹਨਾਂ ਨੂੰ ਪੁੱਛਿਆ ਇਹ ਇਹਨਾਂ ਦੇ ਨਾਲ ਮਿਲਦਾ ਜੁਲਦਾ ਠੀਕ ਹੈ, ਪਰ ਮਹਾਰਾਜ ਜ਼ਰੂਰ ਬਿਲਕੁਲ ਠੀਕ ਹੈ ਅਤੇ ਇਸਦੇ ਅਨੁਸਾਰ ਹੈ। ਅਤੇ ਪ੍ਰਿਥੀ ਜਨ ਕਹਿਣਗੇ ਭਾਵੇਂ ਆਪਦਾ ਹੀ ਪੁੱਤਰ ਹੈ ਬੇਟਾ ਹੈ, ਲੇਕਿਨ ਉਹ ਕਪਟ ਕਰ ਰਿਹਾ ਹੈ। ਗੁਰੂ ਜੀ ਨੇ ਉਸੀ ਵਕਤ ਪੰਜ ਪੈਸੇ ਨਾਰੀਅਲ ਵਗੈਰਾ ਜੋ ਰਸਮ ਹੁੰਦੀ ਸੀ ਗੁਰਦਾ ਗੱਦੀ ਦੇਣ ਵੇਲੇ, ਭਾਵੇਂ ਬੁੱਢੇ ਨੇ ਕਿਹਾ ਹੁਣ ਇਹ ਰਸਮ ਅਦਾ ਕਰੋ, ਸਾਡਾ ਸ੍ਰੀ ਸਮਾਪਤ ਹੈ, ਅਸੀਂ ਪਰਸੋਂ ਨੂੰ ਇਹ ਸਰੀਰ ਨੂੰ ਤਿਆਗ ਦੇਣਾ। ਇਹ ਗੁਰੂ ਨਾਨਕ ਦੀ ਗੱਦੀ ਦੇ ਪੰਜਵਾਂ ਰੂਪ ਹੋ ਕੇ ਦੁਨੀਆਂ ਦਾ ਉਧਾਰ ਕਰਨਗੇ, ਬਹੁਤ ਵੱਡੇ ਵੱਡੇ ਕੰਮ ਕਰਨਗੇ, ਕਲਯੁਗ ਦਾ ਬੁਝਦਾ ਗੁਰੂ ਗ੍ਰੰਥ ਸਾਹਿਬ ਉਚਾਰਨ ਕਰਨਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਕੁਰਬਾਨੀ ਦੇਣ ਦੀਆਂ ਜਾਤਾਂ ਸਿਖਾਉਣਗੇ, ਬਹੁਤ ਕੁਛ ਕੰਮ ਕਰਨੇ ਹਨ। ਉਸ ਮੌਕੇ ਗੁਰਤਾ ਗੱਦੀ ਦੇ ਕੇ ਆਪ ਨੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਅਗਲੇ ਦਿਨ ਛੱਡ ਕੇ ਤੀਸਰੇ ਦਿਨ ਫਿਰੇ ਪੰਜ ਪੂਜਨ ਤਿਆਗ ਕੇ ਆਪਣੀ ਜੋਤ ਗੁਰੂ ਅਰਜਨ ਦੇਵ ਵਿੱਚ ਰੱਖਦੇ ਹਨ। ਉਹੀ ਗੁਰੂ ਅਰਜਨ ਬਣ ਗਏ। ਜਿਵੇਂ ਇੱਕ ਬਾਦਸ਼ਾਹ ਆਪਣੀ ਇੱਕ ਪੁਸ਼ਾਕ ਉਤਾਰ ਕੇ ਦੂਸਰੀ ਪੁਸ਼ਾਕ ਪਹਿਨ ਕੇ ਉਸ ਤਖ਼ਤ ਤੇ ਆ ਬੈਠਦਾ ਹੈ, ਬਾਦਸ਼ਾਹ ਉਹੀ ਹੁੰਦਾ ਹੈ, ਪੁਸ਼ਾਕ ਹੋਰ ਹੁੰਦੀ ਹੈ, ਜੋਤ ਉਹੀ ਹੈ ਲੇਕਿਨ ਸਰੀਰ ਰੂਪੀ ਪੁਸ਼ਾਕ ਹੋਰ ਹੈ। ਇਸ ਤਰੀਕੇ ਸੇ ਜੋਤ ਸਾਈ ਯੁਗ ਸਾਹ ਕਾਇਆ ਦੇਵ ਪਲਟੀ ਹੈ। ਗੱਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਮੌਸਮ ਸ਼ਾਸਨ ਇਹ ਦਸਵੀਂ ਦਾ ਦਿਨ ਹੈ। ਆਪਣੇ ਇਸ ਦਿਨ ਤੇ ਇਸ ਦੀਵਾਨ ਤੇ ਸਤਸੰਗ ਵਿੱਚ ਇਹ ਜਿਸਨੂੰ ਅਟੈਂਡ ਕੀਤਾ ਹੈ, ਮੌਸਮ ਭਾਵੇਂ ਹਜ਼ਾਰ ਹੈ ਨਹੀਂ ਬਾਹਰ ਖੁੱਲ੍ਹੇ ਡੁੱਲੇ ਥਾਂ ਸਤਸੰਗ ਹੁੰਦਾ, ਆਰਾਮ ਨਾਲ ਸੰਗਤਾਂ ਸ਼ਾਂਤੀ ਨਾਲ ਬੈਠ ਕੇ ਪੂਰਾ ਆਨੰਦ ਲੈਣੀ ਹੁੰਦੀ, ਪੂਰਾ ਹੀ ਆਨੰਦ ਲਿਆ ਪ੍ਰੇਮੀਆਂ ਨੇ। ਫਿਰ ਵੀ ਜਿਹੋ ਜਿਹਾ ਸਮਾਂ ਵੈਸਾ ਹੀ ਕੁਛ ਹੁੰਦਾ, ਉਸਦੇ ਮੁਤਾਬਕ ਕਾਰਵਾਈ ਕਰਨੀ ਪੈਂਦੀ ਹੈ। ਹੁਣ ਇਹ ਬੜੀ ਕਿਰਪਾ ਹੈ ਗੁਰੂ ਜੀ, ਇਹ ਦਸਵੀਂ ਦਾ ਦੀਵਾਨ ਇਸ ਤਰੀਕੇ ਸਿਰ ਸਾਨੂੰ ਇਸ ਤੋਂ ਲਾਭ ਪ੍ਰਾਪਤ ਹੋਇਆ। ਹੁਣ ਗੱਜ ਵੱਜ ਕੇ ਗੁਰੂ ਸੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਅਰਦਾਸ ਹੁੰਦੀ ਹੈ, ਅਰਦਾਸ ਤੋਂ ਬਾਅਦ ਆਪ ਨੂੰ ਅਗਲਾ ਪ੍ਰੋਗਰਾਮ ਵੀ ਸੁਣਾ ਦਿੱਤਾ ਜਾਵੇਗਾ। ਅਤੇ ਉਪਨਾਵਾਂ ਸੁਣ ਕੇ ਜਿੱਥੇ ਜਿੱਥੇ ਰਹਿਸ਼ ਵਾਸਤੇ ਆਪ ਨੂੰ ਦੱਸਿਆ ਜਾਏਗਾ ਉੱਥੇ ਆਪਣੇ ਰਹਿਸ਼ ਕਰਨੀ, ਔਰ ਸਵੇਰੇ ਫਿਰ ਆਸਾ ਜੀ ਵਿਆਹ ਦਾ ਕੀਰਤਨ ਉਹਦਾ ਲਾਭ ਉਠਾਉਣਾ। गज गज के गुरु शब्द भी
धन है धन है गुरु नानक साहिब धन
Thank you.
ਵਾਹਿਗੁਰੂ ਵਾਹਿਗੁਰੂ ਪਿਆਰੇ ਆਪਿਆਂ ਪਿਆਰਾ।